ਹਿੰਦੂ ਵੀ ਕਿਸ ਤਰ੍ਹਾਂ ਧਾਰੀ ਜਾਂਦਾ, ਕਿਸ ਤਰ੍ਹਾਂ ਧਾਰੀ ਸਿੱਖ ਜਾਂਦਾ, ਕਿਸ ਤਰ੍ਹਾਂ ਧਾਰੀ ਮੁਸਲਮਾਨ ਜਾਂਦਾ ਹੈ। ਤੇਰੇ ਸਾਰੇ ਕੇਸ ਤੇ ਦਾੜਾ ਰੱਖਣ, ਕੋਈ ਹਿੰਦੂ ਨੀ ਕਹਿੰਦਾ, ਕੋਈ ਮੁਸਲਮਾਨ ਨੀ ਕਹਿੰਦਾ, ਸਾਰੇ ਸਰਦਾਰ ਜੀ ਕਹਿ ਕੇ ਬੁਲਾਉਣਗੇ, ਛੰਨਾ ਰਾਮ ਤੇ ਟੱਲੀ ਰਾਮ ਕਹਿ ਕੇ ਕੋਈ ਨੀ ਬੁਲਾਉਂਦਾ ਕਿਸੇ ਨੂੰ। ਸੋ ਖਾਲਸਾ ਜੀ ਨਿਸ਼ਾਨ ਕਿੰਨਾ ਕੌਮਾਂ ਦੇ ਝੁਲਦੇ ਹੈ, ਜਿਹੜੀਆਂ ਕੌਮਾਂ ਮਰ ਕੇ ਆਪਣੇ ਨਿਸ਼ਾਨ ਨੂੰ ਕਾਇਮ ਰੱਖਣਾ ਜਾਣਦੀਆਂ ਹੋਣ। ਨਿਸ਼ਾਨ ਸ਼ਿਵ ਦੁਆਲਿਆਂ ਉੱਪਰ ਵੀ ਹੈਗਾ, ਨਿਸ਼ਾਨ ਦੂਜੇ ਗੁਰਮੁਖ ਭਰਾਵਾਂ ਦੇ ਮੰਦਰਾਂ ਉੱਪਰ ਵੀ ਹੈਗਾ, ਕਿਸੇ ਤੇ ਕਿੰਤੂ ਨਹੀਂ। ਪਰ ਜੋ ਨਿਸ਼ਾਨ ਪੁੱਤਰਾਂ ਦੇ ਦਾਨੀ ਨੇ ਦਿੱਤਾ ਹੈ, ਇਹਨੂੰ ਕਿੱਥੋਂ ਮਿਲੇਗਾ? ਤੇ ਇਸ ਨਿਸ਼ਾਨ ਦੇ ਗੁਣ ਧਾਰਨ ਕਰ ਲਈਏ ਤੇ ਬ੍ਰਹਮ ਗਿਆਨ ਹੋ ਸਕਦਾ ਹੈ। ਪਰ ਜੇ ਉਹਦੇ ਤੇ ਚੱਲੀਏ ਤੇ ਸੁਣ ਕੇ ਇੱਥੇ ਛੱਡ ਜਾਣੇ ਤੇ ਫਿਰ ਭਲੇ ਕੱਖ ਨੀ ਜੇ ਪੈਣਾ। ਧਾਰਨ ਕਰਨ ਦੇ ਨਾਲ, ਕਮਾਈ ਕਰਨ ਦੇ ਨਾਲ ਲਾਭ ਹੋਣਾ ਹੈ। ਤੇ ਪਵਿੱਤਰ ਨਿਸ਼ਾਨ ਸਾਹਿਬ ਬਾਰੇ ਸਤਿਗੁਰ ਜੀ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਹਨ। ਖਾਲਸਾ ਜੀ ਨਿਸ਼ਾਨ ਸਾਹਿਬ ਦਾ ਜਿਹੜਾ ਥੜਾ ਹੈ, ਇਹ ਸਾਰਿਆਂ ਤੋਂ ਉੱਚਾ ਬਣਾਇਆ ਜਾਂਦਾ, ਧਰਤੀ ਤੋਂ ਰੱਖ ਕੇ ਨੀਹੇ ਦੀ ਤੇ ਲੱਕ ਜਿਨ੍ਹਾਂ ਦੇ ਮੋਢੇ ਜਿਨ੍ਹਾਂ ਉੱਚਾ ਬਣਾਈਦਾ, ਉਹ ਨਿਸ਼ਾਨ ਸਾਹਿਬ ਦੇ ਉੱਚੇ ਥੜੇ ਤੋਂ ਇਹ ਸਿੱਖਿਆ ਲੈਣੀ ਹੈ ਕਿ ਭਾਈ ਵੱਖਰੇ ਰਹਿਣਾ। ਜਾਵਲਾ ਖਾਲਸਾ ਰਹਿ ਨਿਆਰਾ, ਤਾਵਲਾ ਤੇਜ ਦੀਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਨਿਸ਼ਾਨ ਸਾਹਿਬ ਦੇ ਥੜੇ ਤੋਂ ਗੁਣ ਧਾਰਨ ਕਰਨਾ ਹੈ ਤੇ ਜਿਹੜਾ ਇਹਦਾ ਬਸੰਤੀ ਰੰਗ ਕੀਤਾ ਹੁੰਦਾ ਥੜੇ ਦਾ, ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਦੁਨੀਆਂ ਵੱਲੋਂ ਮਰ ਕੇ ਮੋਹ ਤੋੜ ਕੇ ਇਸ ਨਿਸ਼ਾਨ ਸਾਹਿਬ ਦੇ ਸੇਵਾਦਾਰ ਬਣੀਦਾ, ਜੇ ਪੁਜਾਰੀ ਬਣੀਦਾ, ਆਪੋ ਨੀ ਬਣਿਆ ਜਾਂਦਾ। ਉਹ ਥੜੇ ਦੇ ਰੰਗ ਤੋਂ ਸਿੱਖਿਆ ਲਈ ਜਿਹੜਾ ਬਸੰਤੀ ਰੰਗ ਰੰਗਿਆ ਹੋਵੇ। ਇਸੇ ਤਰ੍ਹਾਂ ਨਿਸ਼ਾਨ ਸਾਹਿਬ ਜਿਹੜਾ ਕੱਪੜਾ ਹੈ ਕੇਸਰੀ ਰੰਗ ਦਾ, ਉਹਦੇ ਤੋਂ ਸਿੱਖਿਆ ਮਿਲ ਜੀ ਕਿ ਸ਼ਹੀਦਾਂ ਦੇ ਖੂਨ ਦਾ ਰੰਗਿਆ ਹੋਇਆ। ਸੋ ਨਿਸ਼ਾਨ ਦਾ ਕੱਪੜਾ ਹੈ, ਉਹ ਕੱਪੜੇ ਤੋਂ ਕੁਝ ਹੋਰ ਵੀ ਚੀਜ਼ਾਂ ਲੈਣੀਆਂ, ਸਿੱਖਿਆ ਲੈਣੀ ਹੈ। ਜਿਵੇਂ ਹੁਣ ਗਰਮੀ ਹੈ, ਪੱਖੇ ਤੁਸੀਂ ਚਲਾਏ ਹੋਏ ਹੈ, ਪਰ ਕੱਪੜੇ ਸਾਰਿਆਂ ਦੇ ਪਹਿਨੇ ਹੈ, ਕਿਉਂਕਿ ਕੱਪੜਾ ਗਰਮੀ ਤੋਂ ਬਚਾਅ ਵਾਸਤੇ ਪਹਿਨੀਦਾ, ਕੱਪੜਾ ਠੰਡ ਤੋਂ ਬਚਾਅ ਵਾਸਤੇ ਪਹਿਨੀਦਾ ਹੈ। ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਦਾ ਕੱਪੜਾ ਹੈ, ਉਹ ਤੋਂ ਗੁਣ ਧਾਰਨ ਕਰਨਾ ਕਿ ਜਿਹੜਾ ਇਸ ਨਿਸ਼ਾਨ ਸਾਹਿਬ ਦੇ ਥੱਲੇ ਆਵੇਗਾ, ਉਹਨੂੰ ਪਾਪਾਂ ਰੂਪੀ ਪਾਲਾ ਨੀ ਲੱਗੇਗਾ, ਭਾਵੇਂ ਪਾਪਾਂ ਦਾ ਤਿਆਗ ਕਰਾਉਂਦਾ, ਪ੍ਰੇਰਨਾ ਦਿੰਦਾ ਤਿਆਗ ਕਰਾਉਣ ਦੀ। ਤੇ ਜਿਹੜਾ ਇਹਦੇ ਥੱਲੇ ਰਹੇਗਾ, ਉਹਨੂੰ ਤ੍ਰਿਸ਼ਨਾ ਰੂਪੀ ਅੱਗ ਨੀ ਸਾੜ ਸਕੇਗੀ। ਜਿਹੜਾ ਇਹਦਾ ਪੁਜਾਰੀ ਬਣੇਗਾ, ਇਹ ਉਹਦੇ ਤੋਂ ਗੁਣ ਧਾਰਨ ਕਰਨਾ। ਨਿਸ਼ਾਨ ਸਾਹਿਬ ਦੇ ਕੱਪੜੇ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਛੋਟੀਆਂ ਛੋਟੀਆਂ ਲੀਰਾਂ ਜਿਹੀਆਂ ਪਾੜ ਕੇ, ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਜਿਹੜੀਆਂ ਮਨ ਦੀਆਂ ਬਿਰਤੀਆਂ ਹਨ, ਇਹਨਾਂ ਬਿਰਤੀਆਂ ਰੂਪੀ ਲੀਰਾਂ ਨੂੰ ਪ੍ਰੀਤ ਰੂਪੀ ਗੰਢ ਪਾ ਕਰਕੇ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਣਾ ਹੈ, ਤੇ ਉਹਨਾਂ ਵਿੱਚੋਂ ਗੁਣ ਧਾਰਨ ਕਰਨਾ ਖਾਲਸਾ ਜੀ। ਤੇ ਇਸੇ ਤਰ੍ਹਾਂ ਹੀ ਨਿਸ਼ਾਨ ਸਾਹਿਬ ਦੇ ਚੌਂ ਪਾਸੇ ਤਾਰਾਂ ਪਾਈਆਂ ਹੁੰਦੀਆਂ, ਇੱਥੇ ਜਿਹੜੇ ਵੱਡੇ ਨਿਸ਼ਾਨ ਸਾਹਿਬ ਉਹਨਾਂ ਦੇ ਪਾਈਆਂ ਹੋਈਆਂ, ਉਹਨਾਂ ਤਾਰਾਂ ਤੋਂ ਗੁਣ ਗ੍ਰਹਿਣ ਕਰਨਾ। ਜਿਹੜੀ ਉੱਪਰਲੇ ਪਾਸੇ ਤਾਰ ਬੱਧੀ ਹੁੰਦੀ ਹੈ, ਉਹ ਤੋਂ ਸਿੱਖਿਆ ਲੈਣੀ ਹੈ ਕਿ ਆਪਣੇ ਮਨ ਦੀ ਬਿਰਤੀ ਨੂੰ ਪਰਮੇਸ਼ਰ ਦੇ ਨਾਲ ਪ੍ਰੀਤੀ ਰੂਪੀ ਗੰਢ ਦੇ ਕੇ ਜੋੜ ਲੈਣਾ। ਜਿਹੜੀ ਥੱਲੇ ਗੰਢ ਦਿੱਤੀ ਹੁੰਦੀ ਹੈ ਧਰਤੀ ਚ ਕਿੱਲੇ ਦੇ ਨਾਲ ਜਾਂ ਗੱਡੀ ਹੁੰਦੀ ਤਾਰ, ਉਹ ਤੋਂ ਸਿੱਖਿਆ ਲੈਣੀ ਹੈ ਕਿ ਗ੍ਰਿਹਸਥ ਮਾਰਗ ਵਿੱਚ ਰਹਿਣਾ ਦੀਸਾ ਸਭ ਹੈ, ਸਭ ਤੇ ਰਹਿਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਐਸਾ ਖਾਲਸਾ ਜੀ ਉਹਦੇ ਵਿੱਚੋਂ ਗੁਣ ਗ੍ਰਹਿਣ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਨਿਸ਼ਾਨ ਸਾਹਿਬ ਦੀਆਂ ਇਹਨਾਂ ਤਾਰਾਂ ਦੇ ਵਿੱਚੋਂ ਇਹ ਗੁਣ ਗ੍ਰਹਿਣ ਕਰਕੇ ਤੇ ਆਪਣੇ ਜੀਵਨ ਨੂੰ ਸੱਚਾ ਬਣਾਉਣਾ ਹੈ। ਨਿਸ਼ਾਨ ਸਾਹਿਬ ਦੇ ਉੱਪਰ ਇੱਕ ਫਰਲਾ ਹੁੰਦਾ, ਫਰਲਾ ਕੋਈ ਇਸ ਵਾਸਤੇ ਨੀ ਹੁੰਦਾ ਕਿ ਚਲੋ ਵਾਹਵਾ ਸੋਹਣਾ ਲੱਗਦਾ, ਨਹੀਂ ਉਹਦਾ ਕੋਈ ਗੁਣ ਹੈ, ਉਹਦਾ ਕੋਈ ਕਾਰਨ, ਕੋਈ ਪ੍ਰਯੋਜਨ ਹੈ। ਹਵਾ ਲੱਗਦੀ ਹੈ, ਉਹ ਫਰਲਾ ਹਿਲਦਾ, ਜਿਵੇਂ ਕਿਸੇ ਮਨੁੱਖ ਨੂੰ ਆਵਾਜ਼ ਮਾਰ ਗਏ, ਉਹ ਆਵਾਜ਼ ਮਾਰ ਤੋਂ ਉਸਨੂੰ ਸੁਣਦਾ ਨਹੀਂ, ਫਿਰ ਦੁਬਾਰਾ ਆਵਾਜ਼ ਮਾਰ ਕੇ ਤੇ ਨਾਲ ਹੱਥ ਦਾ ਇਸ਼ਾਰਾ ਕਰੀਦਾ ਕਿ ਭਾਈ ਇਸ ਪਾਸੇ ਤੈਨੂੰ ਬੁਲਾਈਦਾ, ਤੂੰ ਇੱਧਰ ਨੂੰ ਆ ਜਾ। ਇਸੇ ਤਰ੍ਹਾਂ ਜਿਹੜਾ ਪਵਿੱਤਰ ਫਰਲਾ ਹੈ ਨਿਸ਼ਾਨ ਸਾਹਿਬ ਦਾ, ਉਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਕਿ ਉਹ ਭਾਈ ਸਾਰਿਆਂ ਲੋਕਾਂ ਨੂੰ ਉਹ ਹੱਥ ਦੀ ਤਰ੍ਹਾਂ ਆਵਾਜ਼ ਮਾਰ ਕੇ ਕਹਿ ਰਿਹਾ ਹੈ ਕਿ ਕੋਈ ਭਾਈ ਨੰਗਾ, ਕੋਈ ਭੁੱਖਾ, ਕੋਈ ਪਿਆਸਾ, ਕੋਈ ਥੱਕਿਆ, ਇਸ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਤੇ ਆਵੋ, ਕਿਉਂਕਿ ਨਿਸ਼ਾਨ ਉੱਥੇ ਝੁੱਲੇਗਾ ਜਿੱਥੇ ਗੁਰਦੁਆਰਾ ਹੈ, ਦੂਜੀਆਂ ਥਾਵਾਂ ਤੇ ਨੀ ਏਡਾ ਨਿਸ਼ਾਨ ਝੁੱਲਦਾ। ਗੁਰਦੁਆਰੇ ਭੁੱਖੇ ਨੂੰ ਰੋਟੀ, 20 ਰੁਪਈਆਂ ਦਾ ਸੌਦਾ ਇਹ। ਗੁਰੂ ਨਾਨਕ ਦੇਵ ਜੀ ਨੇ ਕੀਤਾ ਜੁਗੋ ਜੋਗੇ ਰਹਿਣਾ, ਸੱਚੇ ਸੌਦੇ ਦੀਆਂ ਦੁਕਾਨਾਂ ਅੱਜ ਵੀ ਬਹੁਤ ਹੈ, ਪਰ ਸੱਚੇ ਸੌਦੀਆਂ ਦੁਕਾਨਾਂ ਤੇ ਸੌਦਾ ਝੂਠ ਤੇ ਕੂੜਦਾ ਹੈ। 20 ਰੁਪਈਏ ਸਾਨੂੰ ਮੱਥਾ ਟੇਕਦੇ, ਤੁਸੀਂ ਰੋਂਦੇ ਘਰ ਨੂੰ ਜਾਓ, ਇਹੋ ਜਿਹਾ ਸੌਦਾ ਹੈ। ਪਰ ਸਤਿਗੁਰੂ ਨੇ ਸੌਦਾ ਕੀਤਾ ਵੀਹਾਂ ਰੁਪਈਆਂ ਦਾ ਸੌਦਾ ਫਕੀਰਾਂ ਨੂੰ ਲੰਗਰ ਖਾ ਕੇ ਪੇਤਾਂ ਤੋਂ ਕੁੱਟ ਖਾਧੀ ਚਪੇੜਾਂ ਖਾਧੀਆਂ, ਇਹੋ ਜਿਹਾ ਸੱਚਾ ਸੌਦਾ ਕੀਤਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ। ਸੋ ਖਾਲਸਾ ਜੀ, ਉਹ ਖੱਤਰੀ ਬ੍ਰਾਹਮਣ ਸੂਦ ਬੈਸ ਇਸ ਤਰ੍ਹਾਂ ਸੰਨਿਆਸੀ ਬ੍ਰਹਮਚਾਰੀ ਆਦਿਕ ਜਿਤਨੇ ਹਨ ਕੋਈ ਉੱਥੇ ਆ ਜਾਵੋ ਤੇ ਚੌਹਾਂ ਦੇ ਵਾਸਤੇ, ਚੌਹਾਂ ਆਸ਼ਰਮਾਂ ਦੇ ਵਾਸਤੇ, ਚੌਹਾਂ ਵਰਨਾਂ ਦੇ ਵਾਸਤੇ, ਸਮੂਹ ਗਊਆਂ ਆਪਣਾ ਗਰੀਬਾਂ ਦੇ ਵਾਸਤੇ, ਮਜ਼ਲੂਮਾਂ ਦੇ ਵਾਸਤੇ, ਰਾਜਾਂ ਧਨੀਆਂ ਦੇ ਵਾਸਤੇ, ਸਾਰਿਆਂ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ। ਅੱਜ ਕੱਲ੍ਹ ਵੀ ਕਈ ਕਹਿੰਦੇ ਆ ਮੇਰੇ ਦਲ ਦਾ ਸੱਚੇ ਤੇ ਸੁੱਚੇ ਸਿੱਖ ਵਾਸਤੇ ਦਰਵਾਜ਼ਾ ਖੁੱਲ੍ਹਾ। ਦੂਜੇ ਦੀ ਖ਼ਬਰ ਪੜ੍ਹੋ, ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਸੱਚੇ ਤੇ ਸੁੱਚੇ ਸਿੱਖ ਵਾਸਤੇ ਖੁੱਲ੍ਹਾ ਦਰਵਾਜ਼ਾ। ਥਰਮੋਮੀਟਰ ਕੀ ਹੈ ਭਾਈ? ਸੱਚੇ ਤੇ ਸੁੱਚੇ ਸਿੱਖ ਦਾ ਦਰਵਾਜ਼ਾ ਖੁੱਲ੍ਹਾ ਗੁਰੂ ਨਾਨਕ ਦੇਵ ਜੀ ਦਾ। ਇੱਥੇ ਕੋਈ ਆਵੇ ਸਾਰਿਆਂ ਵਾਸਤੇ, ਤੇ ਉੱਥੇ ਤਾਂ ਪਹਿਲਾਂ ਸ਼ਰਤਾਂ ਰੱਖੀਆਂ ਜਾਂਦੀਆਂ, ਮੇਰੀ ਆਹ ਕਾਨ ਮੰਨੇਗਾ ਤਾਂ ਮੈਂ ਇਹਦਾ ਕੰਮ ਕਰਾਂਗਾ, ਆਹ ਮੇਰੀ ਈਨ ਮੰਨੇਗਾ ਤਾਂ ਕੰਮ ਕਰਾਂਗਾ। ਦਰਵਾਜ਼ਾ ਕੀ ਖੁੱਲ੍ਹਾ ਹੈ? ਦਰਵਾਜ਼ਾ ਖੁੱਲ੍ਹਾ ਹੈ ਕਬੀਰ ਜੇ ਦਰ ਆਪਤ ਜਾਤੇ ਹੋ, ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋਟੀਆ ਜੋ ਦਰ ਐਸਾ ਹੋਏ। ਇਹ ਨਿਸ਼ਾਨ ਸਾਹਿਬ ਦੇ ਫਰਲੇ ਦੇ ਵਿੱਚੋਂ ਸਿੱਖਿਆ ਮਿਲਦੀ ਹੈ। ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦਵੈਸ਼ ਨਹੀਂ, ਕਿਸੇ ਨਾਲ ਕੋਈ ਮਤ ਭੇਦ ਨਹੀਂ ਹੈ। ਇੱਥੇ ਜਿਹੜਾ ਆਵੇਗਾ ਗੁਰੂ ਕੀ ਸੰਗਤ ਵਿੱਚ, ਉਹ ਗੁਰੂ ਦਾ ਸਰੂਪ ਹੈ। ਉਹ ਫਰਲੇ ਦੇ ਉੱਪਰ ਖਾਲਸਾ ਜੀ ਇੱਕ ਗੋਲ ਜਿਹਾ ਚੱਕਰ ਹੁੰਦਾ ਕਾਲੇ ਜਿਹੇ ਰੰਗ ਦਾ, ਉਹਦੇ ਵਿੱਚ ਇੱਕ ਖੰਡੇ ਦੀ ਫੋਟੋ ਬਣਾਈ ਜਾਂਦੀ ਹੈ। ਉਹ ਇਸ ਵਾਸਤੇ ਨੀ ਬਣਾਈ ਜਾਂਦੀ ਕਿ ਸੋਹਣਾ ਵਾਹਵਾ ਲੱਗਦਾ, ਉਹਦੇ ਵਿੱਚ ਉਹ ਗੁਣ ਧਾਰਨ ਕਰਨੇ ਹੈ। ਉਹ ਚੱਕਰ ਹੈ, ਉਹ ਇੱਕ ਲਕੀਰ ਹੈ, ਤੇ ਉਹ ਲਕੀਰ ਤੋਂ ਗੁਣ ਧਾਰਨ ਕਿਹੜਾ ਕਰਨਾ ਹੈ? ਜਿਵੇਂ ਰਾਮ ਚੰਦਰ ਜੀ ਬਨਵਾਸ ਕੱਟਣ ਵਾਸਤੇ ਗਏ ਸਨ ਸੀਤਾ ਜੀ ਨੂੰ ਨਾਲ ਲੈ ਕੇ, ਇਹ ਪ੍ਰਸੰਗ ਤਾਂ ਬਹੁਤਾ ਲੰਮਾ ਟਾਈਮ ਨਹੀਂ, ਇਜਾਜ਼ਤ ਨਹੀਂ ਦੇਣੀ। ਸੋ ਖਾਲਸਾ ਜੀ ਜਿਸ ਵੇਲੇ ਕੁਟੀਆ ਵਿੱਚ ਰਹੇ ਹੈ, ਜਿਸ ਵੇਲੇ ਮਿੱਤਰ ਦਾ ਜੱਗ ਸੰਪੂਰਨ ਕੀਤਾ, ਸਵਾਹ ਨੂੰ ਥਾਂ ਮਾਰਿਆ, ਅਮਰੀਕ ਨੂੰ ਲੰਕਾ ਸੁੱਟਿਆ, ਸੋ ਮਤਰੇਈ ਮਾਂ ਕਕਈ ਨੇ ਬਨਵਾਸ ਦਵਾਇਆ, ਨਾਸਕ ਵਿੱਚ ਜਾ ਕੇ ਰਾਮ ਚੰਦਰ ਜੀ ਰਹਿਣ ਲੱਗੇ। ਉੱਥੇ ਰਾਵਣ ਦੀ ਭੈਣ ਸੂਰਪਨਖਾ ਆਈ, ਉਹਨੇ ਜੱਤ ਸੱਤ ਲਕਸ਼ਮਣ ਦਾ ਗਵਾਉਣਾ ਚਾਹਿਆ, ਉਹਨੇ ਨੱਕ ਕੱਟ ਲਿਆ, ਜਾ ਕੇ ਰਾਵਣ ਨੂੰ ਤਾਨਾ ਮਾਰਿਆ ਸੂਰਪਨਖਾ ਨੇ ਕਿ ਸੋਇਨ ਚਿੜੀ ਇੱਕ ਜੰਗਲ ਚ ਰਹਿ ਰਹੀ ਹੈ, ਤੇਰੇ ਰੱਖਣ ਦੇ ਯੋਗ ਹੈ, ਉਹ ਸੀ ਸੀਤਾ ਜੀ ਵਾਲਾ ਇਸ਼ਾਰਾ। ਸੋ ਖਾਲਸਾ ਜੀ ਜਿਸ ਵੇਲੇ ਰਾਵਣ ਨੂੰ ਪਤਾ ਲੱਗਾ, ਮੰਗਤਾ ਬਣ ਕੇ ਆਇਆ, ਸੀਤਾ ਤੋਂ ਭਿੱਖਿਆ ਮੰਗੀ, ਸੋਇਨ ਦਾ ਹਰਨ ਬਣਾ ਕੇ ਮਰੀਚ ਨੂੰ ਕੁਟੀਆ ਅੱਗੋਂ ਦੀ ਲੰਘਾਇਆ, ਉਹਦੇ ਮਗਰ ਰਾਮ ਚੰਦਰ ਜੀ ਗਏ, ਮਗਰੇ ਲਕਸ਼ਮਣ ਨੂੰ ਭੇਜਿਆ ਗਿਆ ਤਾਨਾ ਮਾਰ ਕੇ। ਭਿੱਖਿਆ ਪਾਉਣੀ ਚਾਹੀ ਸੀਤਾ ਜੀ ਨੇ, ਭਿੱਖਿਆ ਬਾਹਰ ਆ ਕੇ ਪਾਈ, ਲਕੀਰ ਦੀ ਉਲੰਘਣਾ ਕੀਤੀ, ਰਾਵਣ ਚੁੱਕ ਕੇ ਲਿਆ, ਜਟਾਊ ਨੇ ਚੁੰਝਾਂ ਮਾਰੀਆਂ, ਅਗਨਬਾਣ ਮਾਰ ਕੇ ਉਹਦੇ ਖੰਭ ਸਾੜੇ, ਅਸ਼ੋਕ ਬਾਗ ਚਲ ਜਾ ਕੇ ਉਤਾਰਾ ਕੀਤਾ। ਸੋ ਹਨੂੰਮਾਨ ਨੂੰ ਭੇਜਿਆ, ਉਹਨੇ ਅਸ਼ੋਕ ਬਾਗ ਪੁੱਟਿਆ, ਪੂਛ ਨੂੰ ਰੂਹ ਲਪਟਵਾ ਕੇ ਅੱਗ ਲਵਾ ਕੇ ਉੱਥੋਂ ਦੇ ਲੋਕਾਂ ਦੀਆਂ ਦਾੜੀਆਂ ਸਾੜੀਆਂ ਲੰਕਾ ਦੇ ਗੁੰਮਜ ਕਾਲੇ ਕੀਤੇ, ਉਦੋਂ ਤੋਂ ਲੈ ਕਰਕੇ ਦਾੜੀ ਮੁੰਨੇ ਤੇ ਦਾੜੀ ਖੋਜੀ ਵਾਲੇ ਨੂੰ ਲੰਕਾ ਦਾ ਚੋਰ ਕਹਿਣ ਲੱਗ ਪਏ ਸਿੱਖ। ਐਸੀ ਹਾਲਤ ਹੋ ਗਈ। ਮਗਰੋਂ ਗੁਰੂ ਕੇ ਪਿਆਰਿਓ ਹਨੂੰਮਾਨ ਵਾਪਸ ਆਇਆ, ਬਾਂਦਰਾਂ ਦੀ ਫੌਜ ਨਾਲ ਲੈ ਕੇ ਰਾਮ ਚੰਦਰ ਜੀ ਸੀਤਾ ਨੂੰ ਛਡਾਉਣ ਵਾਸਤੇ ਗਏ। ਇਹ ਕਿਉਂ ਕਰਨਾ ਪਿਆ? ਸਾਰਾ ਕੁਝ ਲਕੀਰ ਦੀ ਉਲੰਘਣਾ ਕੀਤੀ ਸੀ, ਹੁਕਮ ਦੀ ਉਲੰਘਣਾ ਕੀਤੀ ਸੀ। ਭਾਵੇਂ ਦਾ ਪ੍ਰਸੰਗ ਤਾਂ ਪਿਛੋਕੜ ਹੋਰ ਵੀ ਬਹੁਤ ਹੈ, ਪਰ ਉਸ ਪਾਸੇ ਗਿਆ ਤੇ ਗਾਂ ਇੱਕ ਪੰਕਤੀ ਜਿਹੜੇ ਅਰਥ ਹੋਣੇ ਉਹਦੇ ਬਹੁਤ ਹੋਣੇ, ਉੱਥੇ ਚਿਰ ਲੱਗਣਾ, ਤਾਂ ਇਹਨਾਂ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ। ਸੋ ਖਾਲਸਾ ਜੀ ਉਹਨੂੰ ਵਾਪਸ ਲਿਆਂਦਾ ਗਿਆ, ਪਰ ਵੇਖ ਲਓ ਕਿੰਨੀ ਜੱਦੋਜਹਿਦ ਕਰਨੀ ਪਈ ਹੈ, ਕਿਸ ਤਰ੍ਹਾਂ ਯਤਨ ਕਰਨਾ ਪਿਆ ਹੈ। ਇਸੇ ਤਰ੍ਹਾਂ ਜਿਹੜੀ ਇਹ ਲਕੀਰ ਆ ਖੰਡ ਉਹ ਚੱਕਰ ਦੀ, ਉਹ ਤੋਂ ਸਿੱਖਿਆ ਲੈਣੀ ਹੈ। ਜਿਹੜਾ ਕਲਗੀ ਧਰ ਦਸ਼ਮੇਸ਼ ਪਿਤਾ ਜੀ ਦੇ ਨਿਯਮ ਤੇ ਹੁਕਮ ਰੂਪੀ ਲਕੀਰ ਦੀ ਜਿੰਦ ਰੂਪ ਜਾ ਅਥਵਾ ਜੀਵ ਰੂਪ ਇਸ ਤਰੀਕਾ ਪੁਰਖ ਸਬਾਈ ਨਾਰ ਦੇ ਮੁਤਾਬਕ ਜਿਹੜਾ ਹੁਕਮ ਰੂਪੀ ਲਕੀਰ ਦੀ ਉਲੰਘਣਾ ਕਰੇਗਾ, ਉਹਦੀ ਜਿੰਦ ਰੂਪੀ ਸੀਤਾ ਨੂੰ ਹੰਕਾਰ ਦੇਹ ਦੇ ਆਸ ਤੇ ਜਾ ਅਥਵਾ ਕਾਲ ਰੂਪੀ ਰਾਵਣ ਚੁੱਕ ਕੇ ਲਿਜਾਵੇਗਾ, ਫੇਰ ਕਿਤੇ ਗੁਰੂ ਕੇ ਪਿਆਰੇ ਗਿਆਨ ਰੂਪੀ ਹਨੂੰਮਾਨ ਨੂੰ ਭੇਜਣਾ ਪਵੇਗਾ, ਉਹ ਕਿਤੇ ਪ੍ਰੀਤ ਰੂਪੀ ਮੁੰਦਰੀ ਲਿਆ ਕੇ ਦੇਵੇਗਾ, ਫੇਰ ਕਿਤੇ ਈਸ਼ਰ ਰੂਪੀ ਰਾਮ ਚੰਦਰ ਨੂੰ ਜਾ ਕੇ ਤੇ ਜਿੰਦ ਰੂਪੀ ਸੀਤਾ ਕਾਲ ਰੂਪੀ ਰਾਵਣ ਕੋਲੋਂ ਛੜਾ ਕੇ ਜਾਂ ਗਿਆਨ ਰੂਪੀ ਰਾਵਣ ਕੋਲੋਂ ਛੜਾ ਕੇ ਫੇਰ ਕਿਤੇ ਸੱਚਖੰਡ ਰੂਪ ਅਯੁੱਧਿਆ ਪੁਰੀ ਚ ਲਿਆਉਣੀ ਪਵੇਗੀ। ਇੰਨਾ ਯਤਨ ਕਰਨਾ ਪੈਣਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਵਾਲਾ ਜੀਵਨ ਸਿੱਖ ਨੂੰ ਬਣਾਉਣਾ ਚਾਹੀਦਾ। ਅੱਜ ਅੰਮ੍ਰਿਤ ਛਕਿਆ, ਤੁਹਾਨੂੰ ਵਧਾਈ ਵੀ ਹੈ ਕਿ 1500 ਸਿੰਘਾਂ ਨੇ ਖਾਲਸਾ ਜੀ ਗੁਰੂ ਕੇ ਜਹਾਜ਼ ਤੇ ਚੜ੍ਹਨਾ ਕੀਤਾ। ਬੜੀ ਸਤਿਗੁਰੂ ਗਰੀਬ ਨਵਾਜ਼ ਜੀ ਦੀ ਕਿਰਪਾ ਹੈ। ਨਿਤਾ ਪ੍ਰਤੀ 100 ਸਿੰਘ ਦਾ ਹਿਸਾਬ ਸੀ ਕਿ ਨਿਤ 100 ਸਿੰਘ ਅੰਮ੍ਰਿਤ ਛਕਦਾ ਜਿਸ ਦਿਨ ਮੈਂ ਜੇਲ੍ਹ ਵਿੱਚੋਂ ਆਇਆ, ਪਰ ਤੁਸੀਂ ਉਸ ਤੋਂ ਤਰੱਕੀ ਕੀਤੀ ਹੈ। ਮੇਰੇ ਖਿਆਲ ਚ 9 ਦਿਨ ਤੁਹਾਡੇ ਕੋਲ ਲੱਗੇ ਹੋਣੇ ਆ ਤੇ ਤੁਸੀਂ ਡਿਉੜਾ ਕੰਮ ਕੀਤਾ ਹੈ, ਧਰਤਾ ਦੇ ਯੋਗ ਵਧਾਈ ਦੇ ਪਾਤਰ ਹੋ। ਸੋ ਇਸ ਹਿਸਾਬ ਨਾਲ ਨਿੱਤ ਦਾ ਕੰਮ ਹੀ ਚੱਲਦਾ ਜਿੱਦੇ ਦਾ ਮੈਂ ਆਇਆ ਜੇਲ ਵਿੱਚੋਂ। ਸੋ ਖਾਲਸਾ ਜੀ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਅੱਗੇ ਵਾਸਤੇ ਵੀ ਏਕਤਾ ਬਣੀ ਰਹੇ, ਪਰ ਉਹ ਲਕੀਰ ਵਿੱਚੋਂ ਸਿੱਖਿਆ ਲੈਣੀ ਹੈ ਕਿ ਤੇ ਇਹ ਨਾ ਹੋਵੇ ਅੱਜ ਨਿਯਮ ਰੂਪੀ ਲਕੀਰ ਵਿੱਚ ਤਾਂ ਆ ਗਏ ਹੋ ਤੇ ਕੱਲ ਨੂੰ ਜਥਾ ਚੱਲਿਆ ਜਾਵੇ ਤੇ ਪਰਸੋਂ ਨੂੰ ਕਛਹਿਰੇ ਤੁਹਾਡੇ ਕਿੱਲੀਆਂ ਤੇ ਹੋਣ ਤੇ ਕਿਰਪਾਨ ਸੰਦੂਕ ਚ ਪਈ ਹੋਵੇ ਤੇ ਕੰਘਾ ਗੰਦੀ ਨਾਲ ਚ ਡਿੱਗਿਆ ਪਿਆ ਹੋਵੇ। ਇਸ ਤਰ੍ਹਾਂ ਕੀਤਾ ਤੇ ਜਿੰਦ ਰੂਪੀ ਜਿਹੜੀ ਸੀਤਾ ਫਿਰ ਕਿਤੇ ਅਗਿਆਨ ਰੂਪੀ ਜਿਹੜਾ ਰਾਵਣ ਹੈ ਇਹਨੂੰ ਤੰਗ ਨਾ ਕਰੇ ਕਿਤੇ, ਇਹ ਤੋਂ ਵੀ ਸਾਵਧਾਨ ਰਹਿਣ। ਆ ਤੰਗੀ ਤੋਂ ਗੱਲ ਇੱਕ ਅੱਜ ਹੋਰ ਵੀ ਚੇਤੇ ਆਈ ਹੈ। ਉਹ ਅਖਬਾਰਾਂ ਦੇ ਮੁਤਾਬਕ ਜਿਹੜਾ ਭਾਈ ਰਣਜੀਤ ਸਿੰਘ ਇੱਥੋਂ ਦਾ ਦੱਸਿਆ ਕਿ ਉਹ ਗੁਰਬਚਨੇ ਦੇ ਕੇਸ ਦੇ ਸੰਬੰਧ ਵਿੱਚ ਉਹ ਮੈਂ ਉਹਦੇ ਇੱਕ ਦਿਨ ਘਰੇ ਜਾ ਆਇਆ ਤੇ ਸੰਗਤ ਦੇ ਕਹਿਣ ਤੋਂ ਤੇ ਹੁਣ ਉਹ CBI ਵਾਲੇ ਨੇ ਉੱਥੇ ਅੱਡਾ ਲਾ ਲਿਆ। ਸ਼ਹਿਰ ਨਿਵਾਸੀ ਉਹ ਤੁਹਾਨੂੰ ਬੇਨਤੀ ਕਰਾਂਗਾ ਮੇਰੇ ਚਲੇ ਜਾਣ ਤੋਂ ਪਿੱਛੋਂ ਕਿਤੇ ਨਾ ਹੋਵੇ ਤੇ ਮੈਂ ਉੱਥੇ ਪੰਜਾਬ ਪਹੁੰਚਿਆ ਤੇ ਉਹਦੀ ਮਾਤਾ ਨੂੰ ਫੜ ਕੇ ਪੁਲਿਸ ਵਾਲੇ ਖਿੱਚੀ ਫਰਨੇ ਉਹਨੇ ਭਰਾ ਨੂੰ ਤੇ ਉਹਨੂੰ ਕਹਿ ਕੇ ਦੱਸ ਢਿੰਡਰਾਂ ਵਾਲਾ ਤੇਰੇ ਕੋਲੇ ਆਇਆ ਸੀਗਾ ਤੇ ਰਣਜੀਤ ਸਿੰਘ ਨੇ ਤੁਹਾਨੂੰ ਮਿਲਾਇਆ। ਮੈਂ ਉਹ CBI ਵਾਲਿਆਂ ਤੇ ਪੁਲਿਸ ਵਾਲਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਜੇ ਪਰਿਵਾਰ ਨੂੰ ਤੰਗ ਕਰਨਾ ਤੇ ਤੁਸੀਂ ਪੁੱਛਣਾ ਇਹੀ ਹੈ ਨਾ ਵੀ ਤੁਹਾਨੂੰ ਮਿਲਾਇਆ ਕਿ ਨਹੀਂ ਮਿਲਾਇਆ, ਮੈਨੂੰ ਪੁੱਛ ਲਓ ਹੁਣ। ਮਗਰ ਇਹਨਾਂ ਨੂੰ ਜੋ ਤੰਗ ਕਰਕੇ ਤੁਸੀਂ ਪੁੱਛਣਾ ਹੈ ਵੀ ਦੱਸ ਤੇ ਜੇ ਭਲਾ ਉਹ ਕਹਿਣੇ ਵੀ ਚਲੋ ਭਿੰਡਰ ਵਾਲੇ ਕੋਲ ਲੈ ਚੱਲਦੇ ਹਾਂ ਤੇ ਫਿਰ ਤੁਹਾਨੂੰ ਖੇਚਲ ਕਰਨੀ ਪੈਣੀ ਪੰਜਾਬ ਚ ਆਉਣਾ ਤੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਨਾ, ਮੈਂ ਇੱਥੇ ਬੈਠਾ ਇੱਥੇ ਪੁੱਛ ਲਓ ਜਿਹਨੇ ਪੁੱਛਣਾ ਹੈ। ਇਲਾਕਾ ਨਿਵਾਸੀਓ ਜੇ ਇਸ ਤਰ੍ਹਾਂ ਕਿਸੇ ਦੇ ਇਹ ਕਰਕੇ ਆਉਂਦੀ ਹੈ ਪੁਲਿਸ ਇਹੋ ਜਿਹੀਆਂ ਗੱਲਾਂ ਵੀ ਜਿਹਦੇ ਜਿਹਦੇ ਘਰੇ ਜਾਂਦਾ ਉਹਦੇ ਤੇ ਤਸ਼ੱਦਦ ਕਰੋ, ਗਾਂ ਨੂੰ ਕੌਮ ਇਹਦੇ ਨਾਲ ਜੁੜ ਨਾ ਸਕੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀ ਕੌਮ ਇਹ ਗੇਂਦ ਵਰਗੀ ਹੈ, ਗੇਂਦ ਵਰਗੀ ਜਿਵੇਂ ਜਿਵੇਂ ਇਹਨੂੰ ਨੱਪਾਂਗੇ ਤਿਵੇਂ ਤਿਵੇਂ ਤਾਂ ਉਹਨੂੰ ਉੱਠੇਗੀ, ਜਿਵੇਂ ਜਿਵੇਂ ਸ਼ਾਂਤੀ ਰੱਖਾਂਗੇ ਤਿਵੇਂ ਤਿਵੇਂ ਚੱਕ ਕੇ ਬੈਠੀ ਰਹਿੰਦੀ ਹੈ। ਕਿਤੇ ਐਸਾ ਨਾ ਹੋਵੇ ਉਹ ਇੱਕ ਦਿਨ ਮੈਂ ਜਾ ਆਇਆ ਤੇ CBI ਵਾਲਿਆਂ ਨੇ ਜਾ ਕੇ ਅੱਡਾ ਹੀ ਲਾ ਲਿਆ ਉੱਥੇ। ਉਹਦੇ ਬਾਅਦ ਚ ਬੈਠਿਆ ਧਰਨਾ ਮਾਰੀ ਮਾਈ ਦੇ ਵਿਚਾਰੀ ਬਜ਼ੁਰਗ ਮਾਈ ਹੈ। ਇਹਨਾਂ ਚੀਜ਼ਾਂ ਵੱਲ ਧਿਆਨ ਤੁਹਾਨੂੰ ਦੇਣਾ ਪੈਣਾ ਦਿੱਲੀ ਨਿਵਾਸੀ ਸੰਗਤ ਜੀ, ਜੇ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਸ ਵੇਲੇ ਤੁਹਾਨੂੰ ਸਾਰਿਆਂ ਨੂੰ ਸਾਵਧਾਨ ਹੋ ਕੇ ਪ੍ਰੋਟੈਸਟ ਕਰਨਾ ਚਾਹੀਦਾ, ਪੁੱਛਣਾ ਚਾਹੀਦਾ ਕਾਰਨ ਕੀ ਹੈ। ਹਾਂ ਜੇ ਤੁਸੀਂ ਕਿਸੇ ਨੇ ਵੇਖਿਆ ਉਹਨੂੰ ਤੇ ਗੱਲ ਕਰੋ, ਜੇ ਤੁਹਾਨੂੰ ਭਿੰਡਰਾਂ ਵਾਲੇ ਤੇ ਸ਼ੱਕ ਹੈ ਵੀ ਉਹਨੇ ਇਹਦੇ ਘਰੇ ਲਿਜਾ ਕੇ ਮਿਲਾਇਆ ਹੋਵੇਗਾ, ਮੈਂ ਮਹਾਰਾਜ ਤਾਬਿਆ ਬੈਠ ਕੇ ਮੰਗਾੜ ਕੇ ਕਈ ਜਣੇ ਮੈਨੂੰ ਫੜ ਕੇ ਪੁੱਛੋ ਵੀ ਇਹ ਤੁਸੀਂ ਇਹਨੂੰ ਮਿਲਾਇਆ ਕਿ ਨਹੀਂ ਮਿਲਾਇਆ, ਮੇਰੇ ਕੋਲ ਹੈਗਾ ਤੇ ਮੇਰੇ ਕੋਲ ਲੈ ਲਓ। ਮੈਂ ਇੱਥੋਂ ਪੁੱਛ ਗਿਆ ਸੀ ਵੇਲੇ ਪੁੱਛਦੇ ਸੀ ਇਹ ਤੂੰ ਗੱਲ ਕਹੀ ਕਿ ਮੈਂ ਰਣਜੀਤ ਸਿੰਘ ਨੂੰ ਸੋਨੇ ਨਾਲ ਤੋਲਾਂਗਾ ਤੇ ਮੈਂ ਅੱਗੇ ਵੀ ਤੁਹਾਨੂੰ ਸੁਣਾ ਹਟਿਆ ਅੱਜ ਵੀ ਕਹਿੰਦਾ ਤੋਲਾਂਗਾ ਜ਼ਰੂਰ ਜੇ ਮੈਨੂੰ ਮਿਲ ਗਿਆ ਤੇ ਉਹ ਜੇ ਸਮੇਂ ਨਾਲ ਯਾਦ ਦਿੱਤੀ ਤੇ ਹਰ ਹਾਲਤ ਤੋਲਣਾ ਤੇ ਸੋਨਾ ਵੀ ਤੁਹਾਨੂੰ ਦੇਣਾ ਪੈਣਾ ਦਿੱਲੀ ਵਾਲਿਆਂ ਨੇ। ਉਹ ਮੈਨੂੰ ਕਈਆਂ ਨੇ ਪੁੱਛਿਆ ਵੀ ਤੂੰ ਤੋਲੇਗਾ ਕਿਉਂ, ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ ਉੱਥੇ ਮੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਆਪਾਂ ਗੱਲ ਕੀਤੀ, ਉੱਥੇ ਬੇਨਤੀ ਕਰ ਚੁੱਕੇ ਹਾਂ। ਉਹ ਤੋਲਣ ਦਾ ਇਹ ਮਤਲਬ ਨਹੀਂ ਕਿ ਕੋਈ ਕਿਸੇ ਬੰਦੇ ਨੂੰ ਮਾਰਿਆ ਕਰਕੇ ਤੋਲਣਾ, ਉਹ ਇਸ ਵਾਸਤੇ ਤੋਲਣਾ ਕਿ ਗੁਰਬਚਨ ਨੇ 500-500 ਰੁਪਇਆ ਆਪਣੇ ਚੇਲਿਆਂ ਨੂੰ ਘਰਾਂ ਵਿੱਚ ਭੇਜਿਆ ਸੀ ਜਿਨ੍ਹਾਂ ਨੇ ਸਿੰਘਾਂ ਦਾ ਖੂਨ ਪੀਤਾ ਸੀ ਮਤਾਰੀਆਂ ਦਾ, ਤੇ ਜਿਹੜਾ ਸੂਰਮਿਆਂ ਗੁਰੂ ਕੇ ਸਿੱਖਾਂ ਨੇ ਆਪਣੀ ਮਾਤਾ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆ ਆਪਣੇ ਮਾਤਾ ਦੇ ਚੁੰਘਿਆ ਹੋਇਆ ਦੁੱਧ ਸਫਲਿਆ ਕਰਨ ਵਾਸਤੇ, ਦੇਸ਼ ਕੌਮ ਦੀ ਰੁਲਦੀ ਅਣਖ ਨੂੰ ਤੇ ਡਿੱਗੀ ਹੋਈ ਮੁੱਛ ਨੂੰ ਉਚੇਰਿਆ ਕਰਨ ਵਾਸਤੇ ਉਹਦੇ ਗੁਰਬਚਨ ਦੇ ਘਰੇ ਪਹੁੰਚ ਕੇ ਧੌਣ ਤੇ ਰੱਖ ਕੇ ਗੋਡਾ ਦੀ ਵੱਖੀ ਵੀ ਦੀ ਲਗਾ ਕੇ ਉਹਨੂੰ ਪ੍ਰਲੋਕ ਨੂੰ ਭੇਜਿਆ। ਇਹ ਸਿੱਖਾਂ ਦਾ ਕੋਈ ਕੰਮ ਨਹੀਂ ਬਣਦਾ ਉਹਨਾਂ ਦੀ ਸੇਵਾ ਕਰਨੀ, ਸੋਨੇ ਨਾਲ ਕੁਝ ਨਹੀਂ ਬਣਨਾ ਜੇ ਅਖਬਾਰਾਂ ਮੁਤਾਬਕ ਨਾ ਹੁਣ ਤਾਂ, ਪਰ ਜੇ ਗੌਰਮੈਂਟ ਕਹੇ ਕਿ ਉਸੇ ਨੇ ਕੀਤਾ ਤੇ ਮੈਂ ਬੇਨਤੀ ਕਰਾਂਗਾ ਕੱਲੇ ਸੋਨੇ ਨਾਲ ਨੀ ਉਹਨਾਂ ਦੀ ਕੀਮਤ ਕਰਨੀ, ਜਿੰਨੇ ਆਪਾਂ ਬੈਠੇ ਆਪਣਾ ਸਿਰ ਵੱਢ ਕੇ ਵੀ ਉਹਨਾਂ ਦੇ ਪੈਰਾਂ ਚ ਰੱਖ ਲਈਏ ਤੇ ਆਪਾਂ ਦੇਣ ਨਹੀਂ ਦੇ ਸਕਦੇ। ਕੌਮ ਮਰੀ ਹੋਈ ਸੀ ਸਵਾਸ ਪਾ ਦਿੱਤੇ ਹੈ ਤੇ ਜੇ ਉਹਦੇ ਘਰੇ ਜਾ ਆਇਆ ਮੈਂ 4 ਦਿਨ, ਉਹਨਾਂ ਨੂੰ ਪੁੱਛੋ ਘਰ ਵਾਲਿਆਂ ਨੂੰ ਕਿਹੜੀ ਉਹਨਾਂ ਤੋਂ ਮੰਗਵਾਇਆ ਲਿਆ ਜਾਂ ਮੈਂ ਉਹਨਾਂ ਨੂੰ ਕੀ ਦੇ ਕੇ ਆਇਆ। ਇੱਕ ਵਿਚਾਰੀ ਬਿਰਧ ਮਾਤਾ ਹੈ ਉਹਨੂੰ ਜਾ ਕੇ ਮਿਲ ਆਏ ਹੈ, ਬਸ ਇੰਨੇ ਦੇ ਵਿੱਚ ਹੀ ਜਾ ਕੇ ਅੱਡਾ ਲਾ ਦਿੱਤਾ। ਉਹ ਜਿਹੜਾ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ, SLP ਭੱਟੀ ਚੰਦੂ ਨੇ ਤੇ DIG ਮਾਰਟ ਗੰਗੂ ਦੀ ਰੂਹ ਨੇ ਪਟਿਆਲੇ ਵਾਲੇ ਨੇ, ਉਹਨਾਂ ਵੱਲ ਤਾਂ ਮੂੰਹ ਨੀ ਕਰਦੇ, ਉਹਨਾਂ ਨੂੰ ਸਟੀਮਾਂ ਦਾ ਪਹਿਰਾ ਲਾਇਆ। ਤੇ ਜਿਹੜੀ ਇੱਕ ਵਿਚਾਰੀ ਗਰੀਬਣ ਜਾਂ ਟੁੱਟੇ ਜੇ ਘਰ ਚ ਬਹਿ ਕੇ ਗੁਜ਼ਾਰਾ ਕਰ ਰਹੀ ਹੈ ਉਹਦੇ ਅੱਗੇ ਪਹਿਰਾ ਲਾ ਦਿੱਤਾ ਸੈਂਟਰ ਨੇ। ਪਹਿਲਾਂ ਉਹਨਾਂ ਨੂੰ ਪੁੱਛੋ ਜੇ ਤੁਹਾਨੂੰ ਜਨਾਨੀਆਂ ਤੋਂ ਡਰ ਆਈ ਜਾਂਦਾ, ਜਨਾਨੀਆਂ ਤੇ ਪਹਿਰੇ ਲਾਉਣੇ, ਮਰਦਾਂ ਦਾ ਤੁਸੀਂ ਕੀ ਵਿਗਾੜ ਦਿਓਗੇ, ਇੰਨੀ ਕੁ ਤਾਕਤ। ਸੋ ਖਾਲਸਾ ਜੀ ਸਿੱਖੀ ਵਾਲੇ ਪਾਸੇ ਧਿਆਨ ਦਿਓ। ਸੋ ਇਹ ਲਕੀਰ ਦੇ ਉਲੰਘਣਾ ਨਹੀਂ ਕਰੇ ਵੀ ਕਰਨੀ, ਨਿਯਮ ਰੂਪੀ ਲਕੀਰ ਵਿੱਚ ਰਹਿਣਾ ਹੈ। ਉਹਦੇ ਵਿੱਚ ਖੰਡਾ ਹੁੰਦਾ ਛੋਟਾ, ਉਹ ਤੋਂ ਸਿੱਖਿਆ ਲੈਣੀ ਹੈ।